ਇਸ ਤੇ ਮੈਂ ਵਿਚਾਰਿਆ ਹੈ ਕਿ ਅਸੀਂ ਇਹਨਾਂ ਨੂੰ ਛੇੜ ਕੇ ਗੱਲ ਨਾ ਪਾਈਏ, ਜਿਵੇਂ ਔਰੰਗੇ ਨੇ ਨਵੇਂ ਗੁਰਾਂ ਨਾਲ ਕੀਤੀ ਹੈ। ਆਪੇ ਜੇ ਇਹ ਵਧੇ ਆਪੇ ਸਮਝ ਲਏਗਾ। ਦਸਵਾਂ ਗੁਰੂ ਅਜੇ ਬੱਚਾ ਹੈ, ਦੇਖੋ ਕੀ ਨਿਕਲਦਾ ਕੀ ਕਰਦਾ। ਉਮਰਾਂ ਵੀ ਖਬਰੇ ਕਿੰਨੀ ਕੁ ਹੈ। ਜੇ ਸਾਥੋਂ ਔਰੰਗਾ ਪੁੱਛੇਗਾ ਤਾਂ ਅਸੀਂ ਕਹਾਂਗੇ ਕਿ ਹਜ਼ੂਰ ਵੱਲੋਂ ਕੋਈ ਹੁਕਮ ਆਇਆ ਹੀ ਨਹੀਂ ਸੀ, ਇਸ ਕਰਕੇ ਆਪ ਦੀ ਰਾਜਨੈਤਿਕ ਚਾਲ ਦਾ ਪਤਾ ਨਾ ਹੋਣ ਕਰਕੇ ਅਸਾਂ ਆਪੋਂ ਕੁਛ ਨਹੀਂ ਕੀਤਾ। ਇਸ ਕਰਕੇ ਹੀ ਰਾਜਨ ਮੈਂ ਆਪ ਵੱਲੋਂ ਦਸਤਾਰ ਨਹੀਂ ਭੇਜੀ ਕਿ ਅਸੀਂ ਆਪਣੀ ਉਪਰਾਮਤਾ ਉਸ ਵੇਲੇ ਦੱਸ ਸਕਾਂਗੇ। ਇਹ ਸੁਣ ਕੇ ਰਾਜੇ ਨੂੰ ਤਸੱਲੀ ਹੋ ਗਈ। ਇੱਧਰ ਸਤਿਗੁਰੂ ਜੀ ਦੇ ਦੁਆਲੇ ਦਿਨੋ ਦਿਨ ਰੌਣਕ ਵੱਧ ਰਹੀ ਸੀ। ਸਿੱਖ ਸੇਵਕ ਦੂਰੋਂ ਦੂਰੋਂ ਆਉਂਦੇ, ਜੋ ਸੰਗਤਾਂ ਨਿਤਾ ਪ੍ਰਤੀ ਆਉਂਦੀਆਂ ਸਨ ਉਹਨਾਂ ਵਿੱਚ ਦਿੱਲੀ ਤੋਂ ਲਵਾਣਿਆਂ ਜਾਂ ਵਣਜਾਰਿਆਂ ਦੀ ਇੱਕ ਸੰਗਤ ਆਈ। ਇਹਨਾਂ ਵਿੱਚ ਇੱਕ ਸਿੱਖ ਸੀ ਭਾਈ ਲੱਖੀ ਵਣਜਾਰਾ। ਜਦੋਂ ਦੀਵਾਨ ਵਿੱਚ ਸ੍ਰੀ ਆਸਾ ਦੀ ਵਾਰ ਦਾ ਭੋਗ ਪੈ ਗਿਆ, ਸੰਗਤਾਂ ਵੱਲੋਂ ਭੇਟਾ ਪੇਸ਼ ਹੋ ਰਹੀ ਚੁੱਕੀਆਂ ਸਨ, ਤਾਂ ਕਿਸ਼ੋਰ ਮੂਰਤੀ ਜੀ ਨੇ ਲੱਖੀ ਨੂੰ ਪੁੱਛਿਆ, ਸਿੱਖਾ ਤੂੰ ਕਿਵੇਂ ਸਤਿਗੁਰੂ ਜੀ ਦੀ ਦੇਹ ਸੰਭਾਲੀ ਅਤੇ ਸੰਸਕਾਰ ਕੀਤਾ। ਲੱਖੀ ਨੇ ਸਾਰਾ ਹਾਲ ਕਹਿ ਸੁਣਾਇਆ। ਕੀਕਨੂੰ ਉਹਦਾ ਉਸ ਨੂੰ ਮਿਲਿਆ, ਕੀਕਨੂੰ ਆਪਣੇ ਗੱਡਿਆਂ ਦਾ ਵਹੀਰ ਲਈ ਆ ਰਿਹਾ ਸੀ, ਕਿਸ ਤਰ੍ਹਾਂ ਉਹਦੇ ਨੇ ਉਸ ਨੂੰ ਸੇਵਾ ਲਈ ਪ੍ਰੇਰਿਆ, ਅਤੇ ਕੀਕਨ ਹਨੇਰੀ ਗਰਦ ਅਤੇ ਉਸਦੇ ਆਪਣੇ ਗੱਡਿਆਂ ਤੋਂ ਕਲੀ ਦਾ ਗੁਬਾਰਾ ਉੱਡਦਾ ਸੀ। ਜਦੋਂ ਉਹ ਚਾਂਦਨੀ ਚੌਂਕ ਵੱਲੋਂ ਹੋ ਲੰਘੇ ਅਤੇ ਪਵਿੱਤਰ ਸਰੀਰ ਰਕਾਬਗੰਜ ਲੈ ਗਏ, ਜਾਂ ਆਪਣੇ ਛੱਪਰਾਂ ਵਿੱਚ ਚਿਤਾ ਬਣਾ ਕੇ ਅਗਲਾ ਪਵਿੱਤਰ ਦੇਹੀ ਦਾ ਸੰਸਕਾਰ ਕਰ ਦਿੱਤਾ। ਇਸ ਹਾਲ ਨੂੰ ਜੋ ਅੱਗੇ ਸਭ ਸੁਣ ਚੁੱਕੇ ਸੀ, ਪਰ ਹੁਣ ਮੁੜ ਸੇਵਾ ਕਰਨ ਵਾਲੇ ਦੇ ਮੂੰਹੋਂ ਸੁਣ ਕੇ ਸਾਰੇ ਕਰਨਾ ਰਸ ਨਾਲ ਭਰ ਰਹੇ ਸਨ। ਇਹ ਅਚਾਨਕ ਵਾਰਤਾ ਸੁਣ ਕੇ ਸੰਗਤਾਂ ਬਹੁਤ ਆਸ਼ਚਰਜ ਹੋ ਗਿਆ। ਫਿਰ ਸਿੱਖ ਨੇ ਦੱਸਿਆ ਕਿ ਮੈਂ ਤਰਾਮੇ ਦੀਆਂ ਗਾਗਰਾਂ ਵਿੱਚ ਵਿਭੂਤੀ ਪਾ ਕੇ ਉੱਥੇ ਹੀ ਦੱਬ ਆਇਆ ਹਾਂ। ਸਤਿਗੁਰਾਂ ਨੇ ਕਿਹਾ, ਉੱਥੇ ਹਾਲੇ ਥੜਾ ਬਣਾ ਦਿਓ ਅਤੇ ਨਿਸ਼ਾਨ ਕਾਇਮ ਕਰ ਦਿਓ। ਸਾਡਾ ਸਿੱਖ ਕਦੇ ਕਾਵੇਗਾ ਜੋ ਮੰਦਰ ਬਣਾ ਦੇਵੇਗਾ। ਇਸ ਅਵਸਥਾ ਵਿੱਚ ਹੀ ਸਤਿਗੁਰੂ ਜੀ ਨੂੰ ਘੋੜੇ ਦੀ ਅਸਵਾਰੀ ਅਤੇ ਤਨਖ ਬਾੜ ਦਾ ਬੜਾ ਸ਼ੌਕ ਸੀ। ਨਿੱਕੇ ਤੀਰ, ਨਿੱਕੇ ਕਮਾਨ, ਕਮਾਨਾਂ ਅਤੇ ਗੁਲੇਲਾਂ ਦੀਆਂ ਖੇਡਾਂ ਪਟਨੇ ਤੋਂ ਅਭਿਆਸ ਕਰਕੇ ਆਏ ਸਨ। ਘੋੜੇ 'ਤੇ ਚੜ੍ਹਨਾ ਵੀ ਪਿਤਾ ਜੀ ਦੇ ਵੇਲੇ ਸਿੱਖ ਚੁੱਕੇ ਸਨ। ਹੁਣ ਕੁਦਰਤ ਦਾ ਰੰਗ ਵੇਖੋ, ਅੰਮ੍ਰਿਤ ਵੇਲੇ ਆਸਾ ਦੀ ਵਾਰ ਦੇ ਕੀਰਤਨ ਵਿੱਚ ਅਡੋਲ ਅਤੇ ਅਚਲ ਬੈਠਦੇ ਕਈ ਵੀਰ ਕੀਰਤਨ ਦੇ ਪ੍ਰਭਾਵ ਵਿੱਚ ਨੈਣ ਵੀ ਭਰ ਆਉਂਦੇ, ਭੋਗ ਪੈ ਅਤੇ ਸੰਗਤਾਂ ਨਾਲ ਗੱਲਬਾਤ ਸੋਹਣੀ ਕਰਦੇ, ਅਰਦਾਸਾਂ ਸੁਣ ਕੇ ਮਿਹਰਾਂ ਵੀ ਕਰਦੇ, ਅਤੇ ਉੱਠ ਕੇ ਘਰ ਜਾ ਪ੍ਰਸ਼ਾਸਕ ਦੁਪਹਿਰੇ ਤਨਖ ਮਾਨ ਦੇ ਰੰਗ ਵੇਖਦੇ, ਲਾਹੌਰ ਤੋਂ ਆਪਣੇ ਮੇਲ ਦੇ ਖਾਸ ਤੀਰ ਮੰਗਾਉਂਦੇ, ਬੀਬੀ ਵੀਰੋ ਦੇ ਬੇਟੇ, ਸੂਰਜਮਲ ਦੇ ਪੋਤਰੇ, ਹੋਰ ਹਮਜੋਲੀ ਅਤੇ ਵੱਡੇ ਸਾਕ ਸੰਬੰਧੀ ਜੋ ਜੋ ਤੀਰ ਅੰਦਾਜ਼ੀ, ਘੋੜ ਸਵਾਰੀ ਅਤੇ ਬੰਦੂਕ ਚਲਾਉਣ ਵਿੱਚ ਸਿਆਣੇ ਸਨ, ਉਹਨਾਂ ਨੂੰ ਪਾਸ ਰੱਖ ਲਿਆ। ਦੁਪਹਿਰੇ ਇਹਨਾਂ ਦੇ ਅਭਿਆਸ ਵੇਖਦੇ, ਆਪ ਤੀਰ ਚਲਾਉਂਦੇ, ਦੂਰ ਦੂਰ ਨਿਸ਼ਾਨੇ ਫੁੰਡਦੇ, ਉਹਨਾਂ ਤੋਂ ਬੰਦੂਕਾਂ ਚਲਵਾ ਕੇ ਨਿਸ਼ਾਨੇ 'ਤੇ ਗੋਲੀ ਵੱਜਦੀ ਤੱਕ ਕੇ ਖੁਸ਼ ਹੁੰਦੇ, ਲੌਡੇ ਪੈਰ ਆਪ ਸ਼ਿਕਾਰ ਨੂੰ ਚੜ੍ਹਦੇ, ਸ਼ਿਕਾਰ ਦੇਖਦੇ, ਘੋੜ ਦੌੜਾਂ ਕਰਾਉਂਦੇ, ਸਭ ਤਰ੍ਹਾਂ ਦੇ ਹਥਿਆਰ ਤੱਕ ਕੇ ਖੁਸ਼ ਹੁੰਦੇ। ਸਿੱਖ ਵੀ ਸੋਹਣੇ ਸੋਹਣੇ ਹਥਿਆਰ ਭੇਟ ਲਿਆਉਣ ਲੱਗੇ। ਸੰਧਿਆ ਹੋਈ ਅਤੇ ਸੋਧਰ ਰਹਿਰਾਸ ਦੇ ਦੀਵਾਨ ਵਿੱਚ ਜ਼ਰੂਰ ਪਹੁੰਚਦੇ ਔਰ ਪਾਠ ਬੜੇ ਅਡੋਲ ਹੋ ਕੇ ਸੁਣਦੇ। ਕਦੇ ਕਦੇ ਭੋਗ ਪੈ ਅਤੇ ਅਸਚਰਜ ਗੱਲਾਂ ਵੀ ਕਰਦੇ, ਕਦੇ ਹੱਸਦੇ, ਖੇਲਦੇ, ਖਿੜਦੇ ਖਿੜਦੇ ਹੱਥ ਨਾ ਲਾਉਂਦੇ, ਪਰ ਕਦੇ ਐਸੇ ਵਿਰਾਗ ਵਿੱਚ ਆ ਕੇ ਕੋਈ ਸ਼ਬਦ ਗਾ ਉੱਠਦੇ ਕਿ ਸਾਰੀ ਸੰਗਤ, ਸਾਰਾ ਜਗਤ ਉਪਰਾਮਤਾ ਦਾ ਪ੍ਰਭਾਵ ਕਬੂਲ ਕਰਦਾ। ਹਾਕਮ ਮੁਲਤਾਨ ਕਚਹਿਰੀ ਲਾਈ ਬੈਠਾ ਹੈ। ਗੁਰਪ੍ਰਤਾਪ ਸੂਰਜ ਅਨੁਸਾਰ ਸੰਮਤ 1734 ਬਿਕਰਮੀ ਦਿਹਾੜ ਦੀ 23 ਪ੍ਰਵਿਸ਼ਟੇ ਨੂੰ ਸਤਿਗੁਰੂ ਜੀ ਦਾ ਲਾਹੌਰ ਦੇ ਪ੍ਰੇਮੀ ਖੱਤਰੀ ਭਿਖੀਏ ਦੀ ਕਾਕੀ ਬੀਬੀ ਜੀਤੋ ਜੀ ਨਾਲ ਵਿਆਹ ਹੋਇਆ। ਆਨੰਦਪੁਰ ਤੋਂ ਕੁਛ ਮੀਲਾਂ 'ਤੇ ਨਵਾਂ ਨਗਰ ਲਾਹੌਰ ਰਚਿਆ ਗਿਆ। ਭਿਖੀਆ ਪਰਿਵਾਰ ਸਮੇਤ ਉੱਥੇ ਆ ਗਿਆ ਅਤੇ ਵਿਆਹ ਦੀ ਮਰਿਆਦਾ ਉੱਥੇ ਹੋਈ। ਪਰ ਤਵਾਰੀ ਖਾਲਸਾ ਵਿੱਚ ਲਿਖਿਆ ਹੈ ਕਿ ਲਾਹੌਰ ਦੇ ਭਿਖੀਏ ਜਾਤ ਦੇ ਖੱਤਰੀ ਹਰਜਸ ਰਾਏ ਦੀ ਸਪੁੱਤਰੀ ਨਾਲ 15 ਜੇਠ ਸੰਮਤ 1730 ਬਿਕਰਮੀ ਨੂੰ ਗੁਰੂ ਜੀ ਦਾ ਵਿਆਹ ਗੁਰੂ ਤੇਗ ਬਹਾਦਰ ਜੀ ਨੇ ਆਪ ਰਚਾਇਆ ਅਤੇ ਆਨੰਦਪੁਰ ਕੋਲ ਲਾਹੌਰ ਰਚ ਕੇ ਉੱਥੇ ਮਰਯਾਦਾ ਕੀਤੀ। ਇਹ ਇਤਿਹਾਸ ਦਾ ਪੱਖ ਸੰਗਤਾਂ ਆਪ ਜਾਣ ਲੈਣਗੀਆਂ। ਹਾਕਮ ਸੁਲਤਾਨ ਮੁਲਤਾਨ ਵਿੱਚ ਕਚਹਿਰੀ ਲਾਈ ਬੈਠਾ ਹੈ, ਅਹਿਲਕਾਰ ਪਾਸ ਬੈਠੇ ਹਨ, ਮੁਨਸ਼ੀ ਬਸਤੇ ਅੱਗੇ ਰੱਖ ਕੇ ਕਲਮਾ ਫੜੀ ਕੰਮ ਕਰ ਰਿਹਾ। ਇੱਕ ਮੁਕੱਦਮਾ ਪੇਸ਼ ਹੈ, ਇੱਕ ਰੂਪੀ ਨਾਮ ਦਾ ਆਦਮੀ ਕੜੀ ਬੇੜੀ ਵਿੱਚ ਬੱਧਾ ਖੜਾ ਹੈ ਅਤੇ ਉਗਾਈਆਂ ਭੁਗਤ ਰਹੀਆਂ ਹਨ। ਦੇਰ ਤੱਕ ਗਵਾਹ ਭੁਗਤੇ। ਸ਼ੇਕੜ ਹਾਕਮ ਨੇ ਕਹਿਰੀਆਂ ਅੱਖਾਂ ਕਰਕੇ ਆਖਿਆ, ਉਹ ਰੂਪੇ, ਲੋੜ ਤਾਂ ਨਹੀਂ ਕਿ ਤੈਨੂੰ ਕੋਈ ਕੁਛ ਪੁੱਛੇ, ਇਸ ਵੇਲੇ ਚਾਹੀਦਾ ਕਿ ਤੈਨੂੰ ਮੁਲਤਾਨ ਦੇ ਚੌਂਕ ਵਿੱਚ ਕੁੱਤਿਆਂ ਤੋਂ ਪੜਵਾ ਦਿਆਂ, ਪਰ ਫਿਰ ਵੀ ਨਿਆਂ ਦਾ ਪੱਖ ਪੂਰਾ ਕਰ ਲਵਾਂ। ਦੱਸ ਤੂੰ ਜੋ ਹੁਣ ਤੱਕ ਚੁੱਪ ਸੈਂ, ਇਸ ਭਾਰੀ ਅਤੇ ਪੱਕੀ ਗਵਾਹੀ ਦੇ ਸਾਹਮਣੇ ਤੂੰ ਵੀ ਕੁਛ ਆਖਣਾ ਹੈ? ਕਾਜੀ ਵੱਲ ਤੱਕ ਕੇ, ਕਿਉਂ ਕਾਜੀ ਸਾਹਿਬ? ਕਾਜੀ ਬੋਲਿਆ, ਹਾਂ ਜੀ, ਅਦਲ ਦੇ ਪਹਿਲੂ ਤੋਂ ਪੁੱਛ ਲਓ, ਮੇਰਾ ਫਤਵਾ ਤਾਂ ਲਿਖਿਆ ਹੀ ਪਿਆ ਹੈ, ਸੁਣਾਉਣਾ ਹੀ ਬਾਕੀ ਹੈ। ਰੂਪਾ, ਮੈਂ ਬੇਕਸੂਰ ਹਾਂ ਜੀ, ਇਸ ਪਾਪ ਤੋਂ ਉੱਕ ਅਗਿਆਤ ਹਾਂ ਅਤੇ ਮੈਂ ਬਚਨ ਸੱਤ ਕਹਿ ਰਿਹਾ ਹਾਂ। ਅੱਗੋਂ ਹਾਕਮ ਕੜਕੇ ਬੋਲਿਆ, ਤੇਰਾ ਨਿਰਾ ਆਖਣਾ ਕੁਛ ਅਰਥ ਨਹੀਂ ਰੱਖਦਾ, ਕੋਈ ਸਬੂਤ ਦੇ। ਜੇ ਤੂੰ ਸੱਚਾ ਹੁੰਦਾ ਤਾਂ ਇੰਨੇ ਉਗਾਹਾਂ ਤੋਂ ਕੁਝ ਪੁੱਛਦਾ, ਕਿਧਰੇ ਤੂੰ ਆਪਣੀ ਬਰੀਅਤ ਦੀ ਕੋਈ ਅੱਕਰ ਕੱਢਦਾ? ਸਜ਼ਾ ਤਾਂ ਮੈਂ ਤੈਨੂੰ ਦੇਣੀ ਹੈ, ਤੂੰ ਸੱਚ ਕਹਿ ਦੇਵੇਂ ਤਾਂ ਮੈਨੂੰ ਹੋਰ ਤਸੱਲੀ ਹੋ ਜਾਵੇ, ਹੁਣ ਛੁਪਾਓ ਅਤੇ ਝੂਠ ਦਾ ਕੀ ਲਾਭ ਹੈ? ਰੂਪੇ ਨੇ ਆਕਾਸ਼ਾਂ ਵੱਲ ਨਜ਼ਰ ਲਾਈ, ਨੈਣ ਮੁੰਦ ਲੈ, ਫਿਰ ਕੁਛ ਚਿਰ ਬਾਅਦ ਖੋਲ੍ਹੇ ਅਤੇ ਆਖਿਆ, ਮੈਂ ਸੱਚ ਕਿਹਾ ਹੈ ਕਿ ਮੈਂ ਬੇਕਸੂਰ ਹਾਂ, ਮੇਰੇ ਪਾਸ ਸਿਵਾ ਇਸ ਦੇ ਹੋਰ ਕੁਛ ਨਹੀਂ ਹੈ, ਆਪ ਸਜ਼ਾ ਦਿਓ, ਮੇਰੇ ਸਿਰ ਲੰਘ ਜਾਵੇਗੀ, ਮਰਨਾ ਹੈ, ਆਖਰ ਇੱਕ ਦਿਨ ਤੇ ਮਰਨਾ ਹੈ, ਕਿਸੇ ਭੁੱਖ ਰੋਗ ਮੁਸੀਬਤ ਨਾਲ ਮਰਨਾ ਹੈ। ਚਲੋ ਇਸੇ ਤਰ੍ਹਾਂ ਸਹੀ, ਪਰ ਮੈਂ ਬੇਗੁਨਾਹ ਹਾਂ। ਇਸ ਗੱਲ ਦਾ ਆਪ ਨੂੰ ਖਲਕਤ ਨੂੰ ਕਤੇ ਪਤਾ ਲੱਗ ਜਾਏਗਾ। ਮੇਰੇ ਗੁਰੂ ਦਾ ਵਾਕ ਹੈ, ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਮੈਂ ਸੱਚਾ ਹਾਂ, ਓੜਕ ਮੇਰਾ ਸੱਚ ਪ੍ਰਗਟ ਹੋਏਗਾ, ਜੇ ਨਾ ਵੀ ਹੋਵੇਗਾ ਤਾਂ ਓੜਕ ਮੇਰਾ ਨਿਬੇੜਾ ਤਾਂ ਮੇਰੇ ਵਾਹਿਗੁਰੂ ਦੇ ਹੱਥ ਹੈ, ਉਸਦੇ ਦਰਬਾਰ ਮੈਂ ਸੱਚਾ ਥੀਵਾਂਗਾ। ਹਾਕਮ ਬੜਾ ਅਚਰਜ ਹੋਇਆ, ਰੂਪੇ ਤੂੰ ਗੁਰੂ ਨਾਨਕ ਦਾ ਸਿੱਖ ਹੈ? ਠੀਕ ਤਰ੍ਹਾਂ ਕਹੋ। ਰੂਪਾ ਕਹਿਣ ਲੱਗਾ, ਸਰਕਾਰ ਇਸੇ ਕੁਤਵਾਲ ਤੋਂ ਪੁੱਛ ਲਓ, ਆਪਣੇ ਅਮਲੇ ਤੋਂ ਪਤਾ ਕਰ ਲਓ। ਇਸ ਪਰ ਸਾਰਿਆਂ ਨੇ ਆਖਿਆ, ਹਾਂ ਜੀ, ਇਹ ਸਿੱਖ ਹੈ। ਇਹ ਸੁਣ ਕੇ ਹਾਕਮ ਕਲਮ ਧਰ ਕੇ ਬੈਠ ਗਿਆ ਤੇ ਬੋਲਿਆ, ਇਹ ਨਹੀਂ ਹੋ ਸਕਦਾ ਕਿ ਬਾਬਾ ਨਾਨਕ ਦਾ ਸਿੱਖ ਝੂਠ ਬੋਲੇ, ਇਹ ਹੋ ਹੀ ਨਹੀਂ ਸਕਦਾ ਕਿ ਬਾਬੇ ਨਾਨਕ ਦਾ ਸਿੱਖ ਐਸਾ ਸਫਾਕੀ ਦਾ ਕੰਮ ਕਰੇ। ਮੇਰਾ ਸਾਰੀ ਉਮਰ ਦਾ ਤਜਰਬਾ ਹੈ, ਸਿੱਖ ਕਦੇ ਝੂਠ ਨਹੀਂ ਬੋਲਦਾ। ਅੱਗੋਂ ਕਾਜੀ ਬੋਲਿਆ, ਠੀਕ ਫਰਮਾ ਰਹੇ ਹੋ, ਪਰ ਦੇਖੋ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਕੁਤਵਾਲ ਬੋਲਿਆ, ਮੈਂ ਵੀ ਹੈਰਾਨ ਹਾਂ, ਪਰ ਕਰਾਂ ਕੀ, ਮੈਂ ਆਪ ਪਕੜਿਆ, ਸਬੂਤ ਆਪਦੇ ਪੇਸ਼ ਹਨ। ਹਾਕਮ ਬੋਲਿਆ, ਠੀਕ ਹੈ। ਰੁਪਏ ਵੱਲ ਤੱਕ ਕੇ, ਰੁਪਿਆ, ਤੂੰ ਬਾਬਾ ਨਾਨਕ ਦੀ ਕਸਮ ਖਾ ਕੇ ਕਹੋ, ਹਾਂ ਸੱਚ ਕੀ ਹੈ? ਰੂਪਾ ਅੱਗੋਂ ਕਹਿਣ ਲੱਗਾ, ਜੀ ਮੈਂ ਸੱਚ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ, ਕਸਮ ਮੈਂ ਖਾ ਨਹੀਂ ਸਕਦਾ ਕਿਉਂਕਿ ਮੈਂ ਸਿੱਖ ਹਾਂ, ਸਿਰ ਕਸਮਾਂ ਦੀ ਕਸਮ ਇਹੋ ਹੈ ਕਿ ਮੈਂ ਬਹੈਸੀਅਤ ਸਿੱਖ ਆਖਦਾ ਹਾਂ ਕਿ ਮੈਂ ਬੇਗੁਨਾਹ ਹਾਂ। ਹਾਕਮ ਬੋਲਿਆ, ਸ਼ਾਬਾਸ਼, ਤੇਰੇ ਵਾਕ ਸਿੱਖਾਂ ਵਾਲੇ ਹਨ, ਸਿੱਖ ਸਦਾ ਇਸੇ ਤਰ੍ਹਾਂ ਬੋਲਦੇ ਹਨ, ਪਰ ਦੱਸ ਕਿ ਮੈਂ ਇਤਨੇ ਭਾਰੀ ਸਬੂਤ ਸ਼ਹਾਦਤਾਂ ਦੇ ਸਾਹਮਣੇ ਕੀ ਕਰਾਂ? ਮੈਂ ਅੱਜ ਤੱਕ ਸਿੱਖ ਝੂਠ ਬੋਲਦਾ ਦੇਖਿਆ ਹੀ ਨਹੀਂ, ਫੜਿਆ ਹੀ ਨਹੀਂ, ਤੈਨੂੰ ਝੂਠਾ ਸਮਝਣੋਂ ਝੱਕਦਾ ਹਾਂ, ਪਰ ਕਰਾਂ ਕੀ? ਕਤਵਾਲ ਜੋ ਲਾਗੇ ਸੀ ਬੋਲਿਆ, ਜੋ ਮਿਸਲ ਆਖਦੀ ਹੈ, ਆਪ ਨੂੰ ਤਾਂ ਉਸੇ ਪਾਸੇ ਟੁਰਨਾ ਪਊ, ਮਜਬੂਰੀ ਹੈ, ਤੁਸੀਂ ਕੀ ਕਰ ਸਕਦੇ ਹੋ? ਹਾਕਮ ਬੋਲਿਆ, ਠੀਕ ਹੈ, ਪਰ ਮੈਂ ਲਕੀਰ ਦਾ ਫਕੀਰ ਨਹੀਂ ਹਾਂ, ਆਇਨ ਤੇ ਕਾਨੂੰਨ ਬਣਾਈ ਦੇ ਹਨ ਕਿ ਇਨਸਾਫ ਵਿੱਚ ਇਮਦਾਦ ਹੋਵੇ, ਸੱਚ ਲੱਭੇ ਅਦਲ ਹੱਥ ਆਵੇ, ਇਨਸਾਫ ਹੋਵੇ, ਨਾ ਕਿ ਇਨਸਾਫ ਸ਼ਿੱਕੇ ਤੇ ਰਹਿ ਜਾਵੇ ਤੇ ਆਇਨ ਇਨਸਾਫ ਦੀ ਥਾਂ ਮੱਲ ਲਵੇ ਤੇ ਨਤੀਜਾ ਬੇਅਦਬੀ ਹੋਵੇ। ਕੋਤਵਾਲ ਬੋਲਿਆ, ਬਜ਼ਾ ਹੈ ਪਰ ਇਹ ਧਨਾੜ ਆਦਮੀ ਹੈ, ਇਸ ਪਾਸ ਸਬੂਤ ਸ਼ਹਾਦਤ ਨਹੀਂ ਹੈ। ਹਾਕਮ ਬੋਲਿਆ, ਰੂਪੇ ਤੇਰੇ ਪਾਸ ਕੋਈ ਸਬੂਤ ਨਹੀਂ ਹੈ, ਕੋਈ ਤੇਰੀ ਹਾਮੀ ਭਰਨ ਵਾਲਾ ਨਹੀਂ ਹੈ। ਰੂਪਾ ਬੋਲਿਆ, ਜੇ ਲੋਕ ਨਿਰਭੈ ਹੋਣ, ਜੇ ਸੱਚ ਬੋਲਣ ਨਾਲ ਫਾਹੀਆਂ ਨਾ ਪੈਣ ਤਾਂ ਕਿਉਂ ਨਹੀਂ, ਮੇਰੇ ਅਗਾਹ ਵੀ ਬਹੁਤ ਆ ਜਾਣ, ਪਰ ਉਹ ਤਾਂ ਦੱਬ ਕੇ ਬੈਠੇ ਹੋਏ ਹਨ ਕਿ ਜੇ ਸੱਚ ਬੋਲਿਆ ਜੋ ਇਸ ਵੇਲੇ ਕਿਸੇ ਇੱਕ ਤਾਕਤਵਰ ਆਦਮੀ ਨੂੰ ਮਨਜ਼ੂਰ ਨਹੀਂ ਤਾਂ ਪਰਸੋਂ ਉਹਨਾਂ ਤੇ ਦੋਸ਼ ਲਾ ਕੇ ਕਾਜ਼ੀ ਪਾਸ ਸ਼ਿਕਾਇਤ ਚਲੀ ਜਾਵੇਗੀ, ਇਸ ਨੇ ਹਜ਼ਰਤ ਦੀ ਸ਼ਾਨ ਵਿੱਚ ਮਾੜੀ ਗੱਲ ਕਹੀ ਹੈ, ਇਸ ਨੂੰ ਮਾਰਿਆ ਜਾਵੇ ਜਾਂ ਦੀਨ ਵਿੱਚ ਸ਼ਾਮਿਲ ਕੀਤਾ ਜਾਵੇ, ਫਿਰ ਤੁਸੀਂ ਫਰਮਾਓ ਕੌਣ ਕਿਸੇ ਦੀ ਖਾਤਰ ਆਪੇ ਨੂੰ ਸੰਕਟ ਵਿੱਚ ਪਾ ਲਵੇ। ਇਸ ਵਾਕ ਪਰ ਕੋਤਵਾਲ ਨੇ ਬੁੱਲ ਟੁੱਕੇ ਤੇ ਕਾਜ਼ੀ ਨੇ ਇੱਕ ਸੀਸ ਵੱਟੀ। ਹਾਕਮ ਨੇ ਦੋਵੇਂ ਗੱਲਾਂ ਤੱਕੀਆਂ, ਫਿਰ ਇੰਨੀ ਸੋਚੀ ਪੈ ਗਿਆ, ਰੂਪਾ ਬੜਾ ਅਮੀਰ ਆਦਮੀ ਹੈ, ਇਸਨੇ ਧਾੜਾ ਕਿਉਂ ਮਾਰਨਾ ਸੀ, ਸਿੱਖ ਹੈ, ਜਾਨ ਪਰ ਆ ਬਣੀ ਹੈ, ਫਿਰ ਵੀ ਕਸਮ ਨਹੀਂ ਖਾਂਦਾ, ਆਪਣੇ ਸੱਚ ਤੇ ਕੈਸੀ ਪੱਕੀ ਟੇਕ ਧਾਰੀ ਹੈ। ਉੱਧਰ ਸਬੂਤ ਕਮ ਹੱਕਾ ਭਾਵ ਪੂਰੇ ਨਹੀਂ ਹਨ। ਹਾਕਮ ਰੂਪੇ ਨੂੰ ਬੋਲਿਆ, ਰੂਪਿਆ ਨਿਰੀਆਂ ਗੱਲਾਂ ਨਾਲ ਤਾਂ ਕੁਛ ਨਹੀਂ ਬਣਦਾ, ਕੋਈ ਪੱਕੀ ਟੋਕ ਟੇਕ ਦੇ ਜਿਹਦੇ ਨਾਲ ਅਜ਼ਮਤ ਬੇਗੁਨਾਹੀ ਵੀ ਪੇਸ਼ ਕਰ। ਰੂਪਾ ਬੋਲਿਆ, ਤੇਰੇ ਦਰ ਤੇ ਕਦੀ ਆਉਣਾ, ਜੇ ਆਉਣਾ ਪਵੇ ਤਾਂ ਕਦੀ ਝੂਠ ਨਾ ਬੋਲਣਾ, ਆਪਣੇ ਪਰਾਏ ਜਦ ਡਰ ਹੇਠ ਨਾ ਆਉਣ ਤਾਂ ਆਪਣੇ ਸਤਿਗੁਰ ਦੇ ਦਰਬਾਰ ਕੂਕ ਕਰਨੀ, ਇਹੀ ਸਿੱਖੀ ਹੈ, ਮੈਂ ਕਰ ਚੁੱਕਾ ਹਾਂ, ਹੋਰ ਤੇਰੇ ਅੱਗੇ ਇੱਕ ਰਹਿਮ ਲਈ ਪੁਕਾਰ ਹੈ, ਜੇ ਮਾਰਨਾ ਏ ਤਾਂ ਕਿਤੇ ਸੌਖੀ ਮੌਤ ਤੇ ਤਾਂ ਮਾਰ, ਮਰਨਾ ਹੈ, ਸਤਿਗੁਰਾਂ ਮਰਨਾ ਸਿਖਾਇਆ ਹੈ, ਸਰੀਰਾਂ ਸਦਾ ਸਾਡੇ ਨਾਲ ਨਹੀਂ ਰਹਿਣਾ, ਇਹਦੇ ਨਾਲ ਕਾਹਦਾ ਮੋਹ, ਸੱਚ ਨਾਲ ਮੋਹ ਹੈ, ਇਹ ਹਾਂ ਸਿੱਖੀ ਹੈ, ਹੋਰ ਕੀ ਆਖਾਂ। ਇਸ ਵੇਲੇ ਇੱਕ ਸਾਂਢਣੀ ਸਵਾਰ ਆਇਆ, ਛੇਤੀ ਨਾਲ ਅੰਦਰ ਆਇਆ, ਇੱਕ ਰੁੱਕਾ ਹਾਕਮ ਦੇ ਹੱਥ ਦਿੱਤਾ, ਇਹ ਰੁੱਕਾ ਤੁਲੰਬੇ ਦੇ ਕੋਤਵਾਲ ਦਾ ਸੀ। ਇਹ ਕੋਤਵਾਲ ਪੜਿਆ ਹੋਇਆ ਸੀ ਪਰ ਥੋੜਾ, ਥਾਣੇਦਾਰ ਸੀ ਪਰ ਬੜਾ ਤਕੜਾ ਤੇ ਹਿੰਮਤੀ, ਮੁਸਲਮਾਨ ਸੀ ਪਰ ਸੱਚਮੁੱਚ ਦਾ ਦੀਨਦਾਰ ਸੀ। ਇਸ ਦਾ ਰੁੱਕਾ ਪੜ ਕੇ ਹਾਕਮ ਨੇ ਕਾਜ਼ੀ ਦੇ ਹੱਥ ਦੇ ਦਿੱਤਾ, ਕਾਜ਼ੀ ਦੇ ਪੜਦਿਆਂ ਪੜਦਿਆਂ ਰੰਗ ਨੀਲਾ ਪੈ ਗਿਆ। ਕੋਤਵਾਲ ਨੇ ਕਿਹਾ, ਕਾਜ਼ੀ ਸਾਹਿਬ ਜੇ ਪੋਸ਼ੀਦਾ ਅਮਰ ਨਹੀਂ ਤਾਂ ਸੁਣਾ ਦਿਓ। ਕਾਜ਼ੀ ਸਾਹਿਬ ਨੇ ਵਾਚਿਆ, ਜਿਸ ਦਾ ਅਰਥ ਸੀ, ਮੈਂ ਅੱਜ ਬੜੀ ਖਰਾਬੀ ਮਗਰੋਂ ਇੱਕ ਡਾਕੂਆਂ ਦਾ ਟੋਲਾ ਫੜਿਆ ਹੈ ਕਿ ਜਿਨ੍ਹਾਂ ਦੇ ਸਰਦਾਰ ਦਾ ਨਾਮ ਰੂਪਾ ਹੈ, ਇਹਨਾਂ ਦੇ ਜਿਮੇਦੋਜ ਘੁਰੇ ਵਿੱਚੋਂ ਕਮ ਅਜ਼ ਕਮ 20 ਡਾਕਿਆਂ ਦਾ ਮਾਲ ਬਰਾਮਦ ਹੋਇਆ ਹੈ। ਮੈਨੂੰ ਇੱਕ ਨੇਕ ਅਮਲ ਅਹਿਦੀਏ ਨੇ ਦੱਸਿਆ ਹੈ ਕਿ ਮੁਲਤਾਨ ਵਿੱਚ ਇੱਕ ਰੂਪਾ ਗ੍ਰਿਫਤਾਰ ਹੈ ਡਕੈਤੀ ਵਿੱਚ। ਇਸ ਤਾਇਫੇ ਦਾ ਸਰਦਾਰ ਦੱਸਦਾ ਹੈ ਕਿ ਉਹ ਰੂਪਾ ਬੇਗੁਨਾਹ ਹੈ, ਉਹ ਡਾਕਾ ਵੀ ਇਸ ਰੂਪੇ ਧਾੜਵੀ ਨੇ ਜੋ ਮੈਂ ਫੜਿਆ ਹੋਇਆ ਹੈ ਮਾਰਿਆ ਸੀ, ਮਾਲ ਵੀ ਉਸ ਡਾਕੇ ਦਾ ਬਹੁਤ ਸਾਰਾ ਬਰਾਮਦ ਹੋ ਗਿਆ ਹੈ। ਉਸ ਰੂਪੇ ਦੇ ਮੁਕੱਦਮੇ ਦਾ ਤਾਂ ਹਾਲ ਜਨਾਬ ਫੈਸਲਾ ਨਾ ਫਰਮਾਓ, ਮੈਂ ਇਹ ਮਜ਼ਲਮ ਜਲਦੀ ਕਰਾਂਗਾ। ਇਹ ਸੁਣ ਕੇ ਰੂਪੇ ਦੇ ਨੈਣ ਬੰਦ ਹੋ ਗਏ ਤੇ ਮੱਧਮ ਆਵਾਜ਼ ਆਏ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਬੰਦੀ ਛੋੜ ਦਾਤਾ ਹਰਗੋਬਿੰਦ ਤੂੰ ਧੰਨ ਹੈ, ਸਾਹਿਬ ਦਸਵੇਂ ਪਾਤਸ਼ਾਹ ਮੇਰੇ ਸਾਈਂ ਤੂੰ ਧੰਨ ਹੈ। ਕੋਤਵਾਲ ਦਾ ਰੰਗ ਸੁਣਦਿਆਂ ਫਿੱਕਾ ਪੈ ਗਿਆ, ਚਿੱਟਾ ਚਟਕ ਫਿਰ ਪੀਲਾ ਵਸਾਰ। ਹਾਕਮ, ਫਰਮਾਈਏ ਕੋਤਵਾਲ ਸਾਹਿਬ,